ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ, ਜਿਸ ਦਾ ਸਿਰਲੇਖ ਹੈ ਬਗਦਾਦ ਫੇਰੀ। ਆਓ ਉਸ ਦਾ ਅਗਲਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਚੌਥਾ, ਕੁਝ ਚਿਰ ਮਗਰੋਂ ਸਤਿਗੁਰੂ ਜੀ ਦੇ ਇਲਾਹੀ ਨੈਣ ਖੁੱਲ੍ਹੇ, ਜੋ ਰੱਬੀ ਪਿਆਰ ਨਾਲ ਡੁੱਲ ਡੁੱਲ ਪੈ ਰਹੇ ਸਨ। ਪੀਰ ਨੇ ਨੈਣ ਡਿੱਠੇ, ਇੱਕ ਝਰਨਾਟ ਸਰੀਰ ਵਿੱਚੋਂ ਲੰਘੀ, ਕਾਲਜੇ ਵਿੱਚ ਕੁਛ ਹੋਇਆ, ਆਪਣੇ ਨੈਣ ਨੀਵੇਂ ਕਰ ਲਏ। ਦਿਲ ਨੇ ਕਿਹਾ, ਇਸ ਦੇ ਨੈਣ ਪਿੱਛੇ ਗੈਬ ਨਾਲ ਲੱਗੇ ਹੋਏ ਹਨ, ਕਿਹੀ ਰਸੀਲੀ ਨਜ਼ਰ ਹੈ। ਪਰ ਇਹ ਅਸਾਂ ਵਾਂਗੂ ਸ਼ਰੈ ਫਿਕਾ ਵਿੱਚ ਬੱਜਾ ਮੋਮਨ ਕਿਉਂ ਨਹੀਂ? ਪਰ ਆਖਾਂ ਕੀ, ਰਾਗ ਪਰ ਜੋ ਗੱਲਾਂ ਕੀਤੀਆਂ ਹੈ ਨੇ ਕਾਟ ਕਰਦੀਆਂ ਹਨ। ਕੋਈ ਗੱਲ ਕਿਸੇ ਨੂੰ ਦੁਖਾਵੀ ਨਹੀਂ ਕਹਿੰਦਾ, ਫਿਰ ਸਾਰ ਬੋਲਦਾ ਹੈ ਸਾਰ। ਅੱਛਾ ਚੰਗਾ, ਹੋਰ ਪਤਾ ਕਰੀਏ, ਦੂਸਰੇ ਅਸਚਰਜ ਦਾ ਹਾਲ ਸੁਣੀਏ। ਇਹ ਲੱਖਾਂ ਪਾਤਾਲ ਆਕਾਸ਼ ਗਏ ਹਨ, ਇਹਨਾਂ ਦਾ ਮਾਜਰਾ ਪੁੱਛੀਏ, ਕਿਵੇਂ ਬੋਲਦਾ ਹੈ, ਸੱਚ ਝੂਠ ਨੂੰ ਕਿਵੇਂ ਤੋਲਦਾ ਹੈ? ਤਾਂ ਪੀਰ ਨੇ ਕਿਹਾ, ਆਪ ਜੀ ਨੇ ਫੁਰਮਾਇਆ ਹੈ ਕਿ ਲੱਖਾਂ ਪਾਤਾਲ ਅਤੇ ਆਕਾਸ਼ ਹਨ, ਸੋ ਕਿਵੇਂ ਗੱਲ ਹੈ? ਸਾਡੇ ਤਾਂ 14 ਤਬਕੇ ਗਏ ਹਨ, ਸੱਤ ਆਕਾਸ਼ ਸੱਤ ਪਾਤਾਲ, ਤੁਸਾਂ ਨੇ ਕਿਵੇਂ ਲੱਖਾਂ ਦੀ ਗਿਣਤੀ ਆਖੀ ਹੈ? ਪੜ੍ਹੇ ਹੈ ਨੇ, ਤੱਕੇ ਹੈ ਨੇ ਕਿ ਅਨੁਮਾਨ ਲਾਇਆ ਹੈ ਨੇ? ਗੁਰੂ ਜੀ ਅਜੇ ਉਸੇ ਰੰਗ ਵਿੱਚ ਸਨ। ਕਦੇ ਨੈਣ ਖੁੱਲ੍ਹਦੇ ਸਨ, ਕਦੇ ਮਿਟਦੇ ਸਨ, ਕਦੇ ਚੁੱਕ ਚੁੱਕ ਪੈਂਦੇ ਸਨ। ਪ੍ਰਸ਼ਨ ਆਪਨੇ ਸੁਣ ਲਿਆ ਸੀ, ਪਹਿਲਾਂ ਤਾਂ ਨਾ ਬੋਲੇ, ਪਰ ਕੁਝ ਠਹਿਰ ਕੇ ਨੀ ਮਸਤ ਆਵਾਜ਼ ਵਿੱਚ ਬੋਲੇ, ਜਿਨ੍ਹਾਂ 14 ਡਿੱਠੇ ਉਹ ਸਨ, ਉਹਨਾਂ ਨੇ 14 ਦੀ ਖਬਰ ਦਿੱਤੀ, ਜਿਨ ਲੱਖਾਂ ਡਿੱਠੇ ਉਸ ਲੱਖਾਂ ਹੀ ਕੂਕਣੇ ਹੋਏ, ਆਪੋ ਆਪਣੀ ਤੱਕ ਹੈ, ਇਸ ਵਿੱਚ ਚੇੜਾ ਕਾਹਦਾ? ਪੀਰ, ਅਸਾਂ ਨੂੰ ਕਿਉਂ ਨਹੀਂ ਦੀਦੇ? ਗੁਰੂ ਜੀ, ਕਈ ਮਨੁੱਖਾਂ ਦੀ ਨਜ਼ਰ ਤੇ ਹਿਸਾਬ 14 ਤਬਕੇ ਸਿਤਾਰਿਆਂ ਦੇ ਅਸਮਾਨਾਂ ਵਿੱਚ ਜਾਚਦੀ ਹੈ, ਪਰ ਰਚਨਾ ਪਰੇ ਤੋਂ ਪਰੇ ਹੈ। ਲੱਖਾਂ ਤਬਕੇ ਹਨ, ਉਹਨਾਂ ਵਿੱਚ ਕਰੋੜਾਂ ਅਰਬਾਂ ਤਾਰੇ ਸੂਰਜ ਚੰਦ ਹਨ, ਔਰ ਉਹ ਕਰੋੜਾਂ ਦਰ ਕਰੋੜਾਂ ਮੀਲ ਚੱਲਦੇ ਹਨ। ਪੀਰ ਜੀ, ਕਾਇਨਾਤ ਬੜੀ ਵੱਡੀ ਹੈ, ਪਰੇ ਤੋਂ ਪਰੇ ਹੈ। ਇਹ ਜੋ ਵਿੱਥ ਦਿਸਦੀ ਹੈ, ਜਿਸ ਦੇ ਉੱਪਰਲੇ ਪਾਸਰੇ ਪਾਸੇ ਨੂੰ ਅਸੀਂ ਆਕਾਸ਼ ਅਤੇ ਹੇਠਾਂ ਵੱਲ ਨੂੰ ਪਾਸਰੇ ਨੂੰ ਪਾਤਾਲ ਕਹਿੰਦੇ ਹਾਂ, ਪਰੇ ਤੋਂ ਪਰੇ ਹੈ। ਗਿਣਤੀ ਕੌਣ ਕਰ ਸਕਦਾ ਹੈ? ਰਚਣਹਾਰ ਆਪ ਆਪਣੀ ਕੀਤੀ ਨੂੰ ਪੂਰੀ ਤਰ੍ਹਾਂ ਜਾਣਦਾ ਹੈ। ਅਸੀਂ ਮਨ ਵਾਲੇ ਹੋਣ ਕਰਕੇ ਬਹੁਤ ਕੁਛ ਜਾਂਚ ਪੜਤਾਲ ਸਕਦੇ ਹਾਂ, ਪਰ ਅੰਤ ਨਹੀਂ ਲੈ ਸਕਦੇ, ਸਾਰੀ ਵਿਆਖਿਆ ਨਹੀਂ ਜਾਣ ਸਕਦੇ। ਸਾਡੇ ਲਈ ਭਾਵੇਂ ਸ਼ੁਮਾਰ ਵਿੱਚ ਨਾ ਆਉਣ ਕਰਕੇ ਬੇਸ਼ੁਮਾਰ ਕਹੀ ਜਾਵੇ, ਪਰ ਇਹ ਨਾ ਸਮਝੋ ਕਿ ਇਹ ਕਾਇਨਾਤ ਅਸਲੋਂ ਬੇਸ਼ੁਮਾਰ ਹੈ। ਰਚਣਹਾਰ ਅਤੇ ਕਰਨਹਾਰ ਲਈ ਇਹ ਸ਼ੁਮਾਰ ਵਾਲੀ ਹੈ, ਅੰਤ ਵਾਲੀ ਹੈ। ਕੇਵਲ ਉਹ ਆਪ ਬੇਅੰਤ ਹੈ, ਅਨੰਤ ਹੈ ਅਤੇ ਬੇਸ਼ੁਮਾਰ ਹੈ। ਪੀਰ ਜੀ, ਇਹ ਕਿਵੇਂ ਹੈ? ਗੁਰੂ ਜੀ, ਸਾਡੇ ਲਈ ਇੰਨੀ ਵੱਡੀ ਅਤੇ ਦੂਰ ਦੂਰ ਹੈ ਕਿ ਅਸੀਂ ਇਸ ਨੂੰ ਬੇਸ਼ੁਮਾਰ ਬੇਅੰਤ ਕਹਿੰਦੇ ਹਾਂ, ਪਰ ਕਰਨਹਾਰ ਦੀ ਕੀਤੀ ਹੋਣ ਕਰਕੇ ਉਸਦੇ ਸਾਹਮਣੇ ਇਹ ਅੰਤ ਵਾਲੀ ਹੈ। ਜੇ ਤੁਸੀਂ ਇਸ ਨੂੰ ਉਸਦੇ ਤੁਲ ਬੇਅੰਤ ਅਨੰਤ ਕਹੋਗੇ ਤਾਂ ਦੋ ਬੇਅੰਤ ਹੋ ਜਾਣਗੇ। ਦੋ ਬੇਅੰਤ ਕਹਿਣੇ ਦੋਹਾਂ ਨੂੰ ਅੰਤ ਵਾਲੇ ਕਹਿਣ ਦੇ ਤੁਲ ਹੈ। ਪੀਰ ਜੀ, ਰੱਬ ਅਨੰਤ ਹੈ, ਕੇਵਲ ਉਹ ਬੇਸ਼ੁਮਾਰ ਹੈ। ਪੀਰ ਬੁੱਲ ਟੁੱਕ ਕੇ, ਠੀਕ ਠੀਕ ਠੀਕ, ਪਰ ਫਿਰ ਤੁਸਾਂ ਕਿਵੇਂ ਲੱਖਾਂ ਸਹੀ ਕੀਤੇ ਹਨ? ਗੁਰੂ ਜੀ, ਗਿਣਨਾ ਮਿਣਨਾ ਆਕਾਸ਼ਾਂ ਗ੍ਰਹਿਾਂ ਤਾਰਿਆਂ ਦਾ ਤਾਂ ਜੋਤਸ਼ੀਆਂ ਦਾ ਕੰਮ ਹੈ, ਫਕੀਰਾਂ ਦਾ ਕੰਮ ਨਹੀਂ। ਰਾਤ ਨੂੰ ਦਿਸਦੇ ਸਿਤਾਰੇ ਅਤੇ ਇਹਨਾਂ ਦੇ ਤਬਕਾ ਜਾਂ ਆਕਾਸ਼ਾਂ ਦੀ ਵੰਡ ਉਹਨਾਂ ਦੀ ਵਿਦਿਆ ਦਾ ਕਿੱਤਾ ਹੈ। ਸਾਡਾ ਕਿੱਤਾ ਰਚਣਹਾਰ ਦਾ ਪ੍ਰੇਮ ਹੈ। ਫਕੀਰਾਂ ਨੂੰ ਤਾਂ ਰਾਤ ਨੂੰ ਸਿਰ ਉੱਤੇ ਚਮਕਦੇ ਅਰਸ਼ ਬਿਸਮਾਤ ਦਾ ਰੰਗ ਲਾਉਂਦੇ ਹਨ। ਇਨਸਾਨ ਦੀ ਮਾਮੂਲੀ ਅੱਖ ਲਈ ਅਮਿਣਵੀਆਂ ਡੂੰਘਿਆਈਆਂ ਵਿੱਚ ਇਹਨਾਂ ਅਰਬਾਂ ਖਰਬਾਂ ਚਮਕਦੇ ਨੂਰੀ ਪਿੰਡਾਂ ਦਾ ਸਿਰ ਤਲਵਾਏ ਉੱਡਦੇ ਜਾਣਾ ਹਰਕ ਅਤੇ ਵਿਸਮਾਦ ਦਾ ਰੰਗ ਚਾੜਦਾ ਹੈ। ਜੋਤਸ਼ੀ ਇਹਨਾਂ ਨੂੰ ਗਿਣਦਾ ਮਿਣਦਾ ਹੈ, ਪਰ ਫਕੀਰ ਦੀ ਵਿਸਮਾਦ ਦ੍ਰਿਸ਼ਟੀ ਕਿਸੇ ਵੇਲੇ ਮਿੱਟੀ ਦੇ ਨੈਣ ਬੰਦ ਕਰਕੇ ਸਮਾਧੀ ਵਿੱਚ ਖੁੱਲ੍ਹਦੀ ਹੈ ਅਤੇ ਜੇ ਤਦੋਂ ਆਕਾਸ਼ੀ ਜਿਉਤੀਆਂ ਵੱਲ ਜੁੜ ਬੈਠੇ ਤਾਂ ਕੋਈ ਡੂੰਘੇ ਨਜ਼ਰ ਵੱਜ ਜਾਂਦੇ ਹਨ। ਤਦੋਂ ਦਿਸਦਾ ਹੈ ਕਿ ਇਹ ਤਾਂ ਅਰਬਾਂ ਖਰਬਾਂ ਹਨ। ਜੋ ਹਿਸਾਬੀ 14 ਗਿਣ ਰਹੇ ਹਨ, ਕਦੇ 7 ਗਿਣਦੇ ਸਨ, ਹੁਣ 14 ਗਿਣਦੇ ਹਨ, ਕਦੇ ਹੋਰ ਅੱਗੇ ਵਧਣਗੇ। ਹਾਂ, ਫਕੀਰ ਨੂੰ ਰਾਤ ਦਾ ਗਗਨ ਮੰਡਲ ਵਿਸਮਾਦ ਰੰਗ ਦਿੰਦਾ ਹੈ ਅਤੇ ਕਦੇ ਸਹਿ ਸੁਭਾ ਜਾਗ ਪਏ। ਅੰਦਰਲੇ ਨੈਣ ਇੰਨੀ ਵਿਸ਼ਾਲਤਾ ਦਿਖਾਉਂਦੇ ਹਨ ਕਿ ਅਰਬਾਂ ਖਰਬਾਂ ਨੀਲਾਂ 'ਤੇ ਜਾ ਕੇ ਵੀ ਨਾ ਵਿੱਥ ਦੀ ਮਿਣਤੀ ਅਤੇ ਨਾ ਇਹਨਾਂ ਨੂਰੀ ਸਰੀਰਾਂ ਦੀ ਗਿਣਤੀ ਮੁੱਕਦੀ ਹੈ। ਫਕੀਰ ਦੀ ਆਪਣੀ ਇੱਛਾ ਨਾਲ ਜਾ ਰਹੀ ਦ੍ਰਿਸ਼ਟੀ ਤਾਂ ਅੰਦਰ ਨੂੰ ਜਾਂਦੀ ਹੈ ਅਤੇ ਉਹ ਰੂਪ ਦੇ ਦੇਸ਼ ਦੇ ਤਪਤੇ ਦੇਖਦੀ ਅਖੀਰ ਮਾਲਕ ਪਾਲਕ ਵਾਹਿਗੁਰੂ ਦੀ ਚਰਨ ਸ਼ਰਨ ਪਹੁੰਚਦੀ ਹੈ। ਉਹ ਲੋਕ ਹੋਰ ਹਨ ਅਤੇ ਉਹਨਾਂ ਦਾ ਅਨੁਭਵ ਫਾਈਲੀ ਹੈ। ਸਰੂਪ ਲਖਤਾ ਵਿੱਚ ਸਾਖੀ ਪੰਨੇ ਦੇ ਰਾਹ ਦੀਆਂ ਗੱਲਾਂ ਹਨ ਅਤੇ ਅਖੀਰ ਅੱਲਾ ਦਾ ਸਾਖਿਆਤਕਾਰ ਹੈ। ਪ੍ਰੇਮੀ ਪਿਆਰ ਦੇ ਪ੍ਰੇਮ ਰੰਗ ਵਿੱਚ ਹੁੰਦੇ ਹਨ। ਆਕਾਸ਼ ਮੰਡਲ ਦੇ ਜਾਂ ਵਿਥ ਮੰਡਲ ਦੇਸ਼ ਯਾਨੀ ਸਪੇਸ ਦੇ ਝਲਕੇ ਆਪੇ ਨੂੰ ਆਪੇ ਪਏ ਵੱਜਣ। ਉਹਨਾਂ ਨੇ ਗਿਣਤੀਆਂ ਵਿੱਚੋਂ ਕੀ ਕੱਢਣਾ ਹੈ, ਕਿਉਂਕਿ ਉਹਨਾਂ ਦਾ ਮਾਰਗ ਤਾਂ ਅਨੇਕਤਾ ਦੇ ਦੇਸ਼ ਤੋਂ ਏਕਤਾ ਵੱਲ ਜਾਣਦਾ ਹੈ, ਫੈਲਾਓ ਵਿੱਚੋਂ ਕੇਂਦਰ ਵੱਲ ਜਾਣਦਾ ਹੈ। ਖਿਲਾਰੇ ਲਮਾ ਚੁੜਾ ਉਚਾਅ ਵਿੱਚੋਂ ਨੁਕਤੇ 'ਤੇ ਅਪਣਦਾ ਹੈ, ਦ੍ਰਿਸ਼ਟਮਾਨ ਦੇ ਘੇਰੇ ਵਿੱਚੋਂ ਦ੍ਰਿਸ਼ਟਾ ਵੱਲ ਜਾਣਦਾ ਹੈ। ਪਰ ਹਾਂ, ਦ੍ਰਿਸ਼ਟਮਾਨ ਦੇ ਰੂਪ ਰੰਗ ਸੁਹਜ ਚਮਤਕਾਰ ਤੋਂ ਨੈਣ ਮੀਟਣੇ ਨਹੀਂ, ਪਰ ਉਸ ਤੋਂ ਵਿਸਮਾਦ ਦੀ ਛੋਹ ਲੈਣੀ ਹੈ। ਵਿਸਮਾਦ ਦੀ ਛੋਹ ਨਾਲ ਵੀ ਮਨ ਤੋਂ ਬੁੱਧੀ ਤੋਂ ਉਚੇਰੇ ਉੱਠੀਦਾ ਹੈ। ਦ੍ਰਿਸ਼ਟਮਾਨ ਦੇ ਜਲਵੇ, ਦ੍ਰਿਸ਼ਟਮਾਨ ਦੀ ਸੁੰਦਰਤਾ ਤ੍ਰਿਸ਼ਨਾ ਰਹਿਤ ਮਨਾਂ ਨੂੰ ਆਪੇ ਵਿੱਚ ਲੈ ਜਾਂਦੀਆਂ ਹਨ ਅਤੇ ਆਪਾ ਆਪੇ ਵਿੱਚੋਂ ਅਗੇਰੇ ਜਾ ਕੇ ਰਚਣਹਾਰ ਦੀ ਚਰਨ ਸ਼ਰਨ ਪ੍ਰਾਪਤ ਹੁੰਦਾ ਹੈ। ਵਿਸਮਾਦ ਦੇਖੈ ਹਾਜ਼ਰਾ ਹਜ਼ੂਰ। ਪੰਜਵਾਂ, ਪੁੱਛੇ ਪੀਰ ਤਕਰਾਰ ਕਰ, ਇਹ ਫਕੀਰ ਵੱਡਾ ਅਤਾਈ, ਇੱਥੇ ਵਿੱਚ ਬਗਦਾਦ ਦੇ ਵੱਡੀ ਕਰਾਮਾਤ ਦਿਖਲਾਈ, ਫਿਰ ਦੁਰਾਇਣ ਦਸਤਗੀਰ, ਅਸੀਂ ਵਿਵੇਖਾਂ ਜੇ ਤੋਏ ਪਾਈ, ਨਾਲ ਲੀਤਾ ਬੇਟਾ ਪੀਰ ਦਾ, ਅੱਖੀਂ ਮੀਟ ਗਿਆ ਹਵਾਈ, ਲੱਖ ਆਕਾਸ ਪਾਤਾਲ ਲੱਖ, ਅੱਖ ਫੁਰਕ ਵਿੱਚ ਸਭ ਦਿਖਲਾਈ, ਭਰ ਕਚਕੋਲ ਪ੍ਰਸ਼ਾਦ ਦਾ, ਤੁਰੋਂ ਪਤਾਲੋਂ ਲਈ ਕੜਾਈ, ਜ਼ਾਹਰ ਕਲਾ ਨਾ ਛਪੈ ਛਪਾਈ। ਪੀਰ ਹੁਣ ਅਚਰਜ ਤੋਂ ਅਚਰਜ ਵਿੱਚ ਜਾ ਰਿਹਾ ਸੀ। ਆਖਣ ਲੱਗਾ, ਹੇ ਗੁਰੂ ਨਾਨਕ, ਕੀ ਤੂੰ ਸਾਨੂੰ ਵੀ ਦਿਖਾ ਸਕਦਾ ਹੈ ਕਿ ਫਲਕ 14 ਨਹੀਂ ਪਰ ਲੱਖਾਂ ਹੀ ਹਨ? ਗੁਰੂ ਜੀ, ਜਦੋਂ ਜੋਸ਼ੀਆਂ ਦੇ ਹਿਸਾਬ 'ਤੇ ਨੈਣ ਹੋਰ ਵੱਡੇ ਹੋ ਜਾਣਗੇ, ਉਹ ਦੱਸ ਸਕਣਗੇ। ਸਾਡਾ ਮਾਰਗ ਹੋਰ ਹੈ, ਉਹ ਲਿਵ ਦਾ ਮਾਰਗ ਹੈ। ਹਾਂ, ਉਹ ਇੱਕ ਤਰ੍ਹਾਂ ਧਿਆਨ ਮਾਰਗ ਹੈ। ਜੇ ਤੁਸੀਂ ਧਿਆਨ ਜੋੜੋਗੇ ਤਾਂ ਤੁਸੀਂ ਵੀ ਵੇਖ ਲਓਗੇ। ਪੀਰ ਦਾ ਪੁੱਤਰ ਪਾਸ ਬੈਠਾ ਸੀ। ਉਹ ਕੋਰੇ ਚਿੱਤ ਵਾਲਾ ਬਾਲਕ ਗੱਲਾਂ ਸੁਣ ਸੁਣ ਕੇ ਅਸਚਰਜ ਵਿੱਚ ਜਾ ਰਿਹਾ ਸੀ। ਪਿਓ ਦੀ ਗੱਲ ਸੁਣ ਕੇ ਕਹਿਣ ਲੱਗਾ, ਹੇ ਬਾਬਾ ਨਾਨਕ, ਇਹ ਝਲਕਾਂ ਮੈਨੂੰ ਦਿਖਾ, ਕਿਵੇਂ ਮੈਨੂੰ ਦਿਖਾ? ਪੀਰ, ਚੰਗਾ ਬਾਬਾ ਜੀ, ਉਹ ਸਾਡੇ ਬੇਟੇ ਦੀ ਸਿੱਖ ਕਾਲੀ ਹੈ, ਇਸੇ ਨੂੰ ਦਿਖਾਓ, ਸਾਡੀ ਨਿਸ਼ਾ ਹੋ ਜਾਏਗੀ। ਤਾਂ ਬਾਬੇ ਜੀ ਨੇ ਪੀਰ ਦੇ ਬੇਟੇ ਦਾ ਹੱਥ ਪਕੜ ਲਿਆ ਅਤੇ ਉਸਨੂੰ ਬਚਨ ਕੀਤਾ ਕਿ ਤੂੰ ਅੱਖੀਂ ਮੀਟ, ਜਾਂ ਉਸ ਅੱਖਾਂ ਮੀਟੀਆਂ ਤਾਂ ਉਹ ਕੀ ਦੇਖੇ ਕਿ ਮੈਂ ਅਤੇ ਗੁਰੂ ਨਾਨਕ ਆਕਾਸ਼ਾਂ ਵਿੱਚ ਉੱਡਦੇ ਚਲੇ ਜਾ ਰਹੇ ਹਾਂ। ਦੇਖੇ ਕਿ ਅਣਗਿਣਤ ਸੂਰਜ ਚੰਦ ਹਨ, ਸੂਰਜਾਂ ਦੇ ਅਨੇਕ ਪ੍ਰਬੰਧ ਹਨ, ਫਿਰ ਉਹਨਾਂ ਤੋਂ ਵੱਡੇ ਪ੍ਰਬੰਧ ਹੋਰ ਹਨ, ਅੱਗੇ ਤੋਂ ਅੱਗੇ, ਪਰੇ ਤੋਂ ਪਰੇ ਹਨ, ਜਾਂ ਗਿਣੋ ਤਾਂ ਅਚੰਬਾ ਹੁੰਦਾ ਜਾਵੇ। ਉਸਦੀ ਅੱਖ ਵੇਖਣੋ ਅਤੇ ਫਿਰ ਗਿਣਨੋ ਰਹਿ ਥੱਕੀ, ਜਿਸ ਨੂੰ ਉਹ ਉੱਪਰਲਾ ਅਤੇ ਹੇਠਲਾ ਪਾਸਾ ਸਮਝਦਾ ਸੀ, ਉਹ ਫਰਕ ਉਸ ਨਜ਼ਰ ਵਿੱਚ ਛੁੱਟ ਗਿਆ। ਆਪਣੀ ਧਰਤੀ ਉਸਨੂੰ ਬਹੁਤ ਨਿੱਕੀ ਜਿਹੀ ਸ਼ੈ ਨਜ਼ਰ ਆਈ। ਦੂਰੋਂ ਜੋ ਗ੍ਰਹਿ ਨਿੱਕਾ ਜਿਹਾ ਟਿਕਾਣਾ ਦਿਸੇ, ਉਹ ਜਦ ਉਸ ਪਰ ਅਪੜੇ ਤਾਂ ਉਸਨੂੰ ਆਪਣੀ ਧਰਤੀ ਜਿਹੜਾ ਕਦੇ ਵੱਡਾ ਕਦੇ ਛੁਟੇਰਾ ਦੇਖੇ, ਕਈ ਧਰਤੀਆਂ ਦੇਖੇ, ਕਈ ਸੂਰਜ ਵਾਂਗ ਪਰ ਜਵਲਤ ਅਤੇ ਰੋਸ਼ਨ, ਕਈ ਸ਼ੂਨ ਪਿੰਡ ਤੱਕੇ। ਇਉਂ ਦੇਖਦਾ ਜਦੋਂ ਥੱਕ ਪਿਆ ਤਾਂ ਗੁਰੂ ਬਾਬੇ ਕਿਹਾ, ਜਿਸ ਨੂੰ ਪਾਤਾਲ ਸਮਝਦਾ ਹੈ ਉਹ ਪਾਸਾ ਵੀ ਤੱਕ ਲੈ। ਉੱਧਰ ਵੀ ਉਸਨੇ ਨਜ਼ਰ ਕੀਤੀ ਤਾਂ ਉਹ ਲੱਖਾਂ ਦੀ ਗਿਣਤੀ ਨਜ਼ਰ ਆਵੇ। ਇੱਕ ਧਰਤੀ 'ਤੇ ਗਏ ਤਾਂ ਇੱਕ ਦੀਵਾਨ ਲੱਗ ਰਿਹਾ ਸੀ, ਕੀਰਤਨ ਹੋ ਰਿਹਾ ਸੁਣਾਈ ਦਿੱਤਾ। ਇੱਥੇ ਪੀਰ ਦਾ ਬੇਟਾ ਕਹਿਣ ਲੱਗਾ ਕਿ ਹੁਣ ਚਲੀਏ, ਮੁੱਦਤ ਬੀਤ ਗਈ ਹੈ, ਫਿਰਦਿਆਂ ਅਤੇ ਮੈਂ ਥੱਕ ਵੀ ਪਿਆ ਹਾਂ। ਤਾਂ ਸਤਿਗੁਰਾਂ ਕਿਹਾ, ਤੇਰੇ ਪਿਤਾ ਨੇ ਅਮੰਨਾ ਨਹੀਂ ਕਰਨਾ, ਤੂੰ ਕੋਈ ਨਿਸ਼ਾਨੀ ਲੈ ਚੱਲ। ਨਿਸ਼ਾਨੀ ਉਹ ਲੈ ਜੋ ਅਮੰਨਾ ਬਣਾ ਦੇਵੇ ਤੇਰੇ ਪਿਤਾ ਦਾ। ਤਾਂ ਉੱਥੇ ਬਾਲਕੇ ਨੂੰ ਸੰਗਤ ਵਿੱਚ ਪ੍ਰਸ਼ਾਦ ਦਾ ਥਾਲ ਦੱਸਿਆ। ਆਖਣ ਲੱਗਾ, ਮੇਰਾ ਕਚਕੋਲ ਇਸ ਨਾਲ ਭਰ ਦਿਓ, ਜੇ ਉੱਥੇ ਪੁੱਜਿਆ ਮੇਰੇ ਪਾਸ ਹੋਇਆ ਤਾਂ ਪਿਤਾ ਮੰਨ ਲਏਗਾ, ਕਿਉਂ ਜੋ ਉੱਥੋਂ ਤੁਰਨ ਵੇਲੇ ਮੇਰੇ ਪਾਸ ਕੁਛ ਨਹੀਂ ਸੀ, ਤਾਂ ਸੋਚੇਗਾ ਕਿ ਕਿਵੇਂ ਇਸ ਪਾਸ ਹਲਵਾ ਯਾਨੀ ਕੜਾਹ ਹੋ ਗਿਆ ਹੈ। ਸੋ ਕਚਕੋਲ ਕੜਾਹ ਦਾ ਭਰ ਕੇ ਬਾਲਕੇ ਨੇ ਨਾਲ ਲੈ ਲਿਆ ਅਤੇ ਉਸਨੂੰ ਜਾਪਿਆ ਕਿ ਧਰਤੀ ਨੂੰ ਮੁੜੇ ਜਾ ਰਹੇ ਹਾਂ। ਜਦ ਨੈਣ ਖੋਲ੍ਹੇ ਤਾਂ ਦੇਖੇ ਕਿ ਬਗਦਾਦ ਵਿੱਚ ਹੀ ਪਿਤਾ ਦੇ ਸਾਹਮਣੇ ਉਸੇ ਤਰ੍ਹਾਂ ਬੈਠਾ ਹਾਂ। ਤਦ ਪੀਰ ਨੇ ਪੁੱਤਰ ਨੂੰ ਪੁੱਛਿਆ, ਸੁਣਾਓ ਬੇਟਾ। ਤਦ ਬਾਲਕੇ ਨੇ ਕਿਹਾ ਕਿ ਪਿਤਾ ਜੀ, ਮੈਂ ਤਾਂ ਥੱਕ ਪਿਆ ਹਾਂ, ਕਿਸੇ ਅਚਰਜ ਵੇਗ ਨਾਲ ਮੈਨੂੰ ਆਪਾ ਉੜਦਾ ਪਾਸਿਆ ਹੈ, ਔਰ ਮੇਰੇ ਨੈਣਾਂ ਨੇ ਅਣਗਿਣਤ ਸੂਰਜ ਅਣਗਿਣਤ ਧਰਤੀਆਂ ਅਤੇ ਚੰਨ ਡਿੱਠੇ ਹਨ, ਅਤੇ ਕਿੰਨੇ ਹੀ ਪ੍ਰਬੰਧ ਇਹਨਾਂ ਸਿਤਾਰਿਆਂ ਕੇ ਸੂਰਜਾਂ ਦੇ ਤੱਕੇ ਹਨ, ਜੋ ਸਾਨੂੰ ਇੱਥੇ ਤਾਰੇ ਦਿਸਦੇ ਹਨ ਸੂਰਜਾਂ ਵਾਂਗੂ ਵੱਡੇ ਵੱਡੇ ਹਨ, ਤਬਕਿਆਂ ਦੀ ਗਿਣਤੀ ਵੀ ਬਹੁਤ ਹੀ ਬਹੁਤ ਹੈ, ਆਕਾਸ਼ਾਂ ਪਾਤਾਲਾਂ ਦੇ ਸਾਡੇ ਧਰਤੀ ਤੋਂ ਹਿਸਾਬ ਨਹੀਂ ਲੱਗ ਸਕਦੇ। ਇਹ ਤਾਂ ਇੱਕ ਅਸਗਾਹ ਪੁਲਾੜ ਵਿੱਚ ਬੜੇ ਬੜੇ ਪਿੰਡ ਹਨ ਜੋ ਵਿੱਥ ਵਿੱਚ ਘੁੰਮ ਰਹੇ ਹਨ, ਮੇਰੀ ਸਮਝ ਵਿੱਚ ਤਾਂ ਪਰੇ ਤੋਂ ਪਰੇ ਪਈ ਹੈ, ਨੈਣ ਦੇਖਦਿਆਂ ਅਤੇ ਦਿਲ ਸੋਚਦਿਆਂ ਥੱਕਦੇ ਹਨ। ਪੀਰ, ਕੋਈ ਕਿਤੋਂ ਨਿਸ਼ਾਨੀ ਵੀ ਆਉਂਦੀ ਹੈ ਕਿ ਐਵੇਂ ਨਜ਼ਰ ਵੀ ਸਿਹਰਬੰਦੀ ਨਾਲ ਨਜ਼ਾਰੇ ਧੱਕੇ ਨਹੀਂ? ਬੇਟਾ, ਸਿਹਰ ਨਾਲ ਨਜ਼ਰਬੰਦੀ ਤਾਂ ਨਹੀਂ ਹੋਈ, ਮਿਹਰ ਨਾਲ ਨਜ਼ਰ ਖੁੱਲ੍ਹੀ ਹੋਈ ਮੈਨੂੰ ਤਾਂ ਲੱਗੀ ਹੈ। ਮੈਂ ਸੱਚ ਡਿੱਠਾ ਹੈ, ਪਰ ਜੋ ਡਿੱਠਾ ਹੈ ਸੋ ਇੱਥੇ ਨਾਲ ਹੋਰਵੇਂ ਹੈ ਸੀ, ਉੱਥੇ ਮੈਨੂੰ ਮੁੱਦਤ ਕਾਲ ਹੋਰਵੇਂ ਪਾਸੀ ਹੈ, ਨਜ਼ਰ ਖੁੱਲ੍ਹਣ ਲੱਗਿਆਂ ਮੈਂ ਕਿੰਨਾ ਹੀ ਸਮਾਂ ਬੀਤ ਚੁੱਕਾ ਜਾਤਾ, ਨਜ਼ਰ ਖੁੱਲ੍ਹਿਆਂ 'ਤੇ ਜਾਪਦਾ ਹੈ ਕਿ ਇੱਥੋਂ ਦਾ ਸਮਾਂ ਬਹੁਤ ਹੀ ਥੋੜ੍ਹਾ ਲੱਗਾ ਹੈ। ਮੈਂ ਪਿਤਾ ਜੀ ਇੱਕ ਸੰਗਤ ਵੇਖੀ ਹੈ ਜਿਨ੍ਹਾਂ ਨੇ ਗੁਰੂ ਬਾਬੇ ਦਾ ਬੜਾ ਆਦਰ ਕੀਤਾ, ਉੱਥੋਂ ਮੈਂ ਹਲਵੇ ਯਾਨੀ ਪ੍ਰਸ਼ਾਦ ਦਾ ਕਚਕੋਲ ਨਿਸ਼ਾਨ ਵਾਸਤੇ ਨਾਲ ਲਿਆ ਸੀ, ਦੇਖੋ ਸੱਚਮੁੱਚ ਇੱਥੇ ਮੇਰੇ ਪਾਸ ਹੈ। ਜਾਂ ਪੀਰ ਨੇ ਸੱਚਮੁੱਚ ਪੁੱਤਰ ਦਾ ਕਚਕੋਲ ਪ੍ਰਸ਼ਾਦ ਨਾਲ ਭਰਿਆ ਡਿੱਠਾ ਤਾਂ ਅਚਰਜ ਰਹਿ ਗਿਆ, ਕਿਉਂਕਿ ਜਦ ਬੇਟੇ ਨੇ ਨੈਣ ਮੀਟੇ ਸਨ ਤਾਂ ਉਹ ਸੱਖਣਾ ਸੀ ਅਤੇ ਹੋਰ ਕੋਈ ਉੱਥੇ ਕੜਾ ਦੇਣ ਵਾਲਾ ਆਇਆ ਹੀ ਨਹੀਂ ਸੀ। ਉਹ ਸ਼ੈ ਗੈਬ ਤੋਂ ਆਈ ਨਿਸ਼ਚੇ ਕਰਕੇ ਪੀਰ ਸਤਿਗੁਰ ਦੀ ਜ਼ਾਹਿਰੀ ਕਲਾ ਦਾ ਕਾਇਲ ਹੋ ਗਿਆ। ਇਹ ਵਿਚਾਰ ਪੀਰ ਤਬੈ ਪਗਬੰਧਨ ਨਾਨਾ, ਸੁਨੋ ਮੁਰੀਦ ਖਤਾ ਪਗਲਗ ਬਖਸ਼ਾਵੋ, ਨਰ ਕਰ ਲਖੋ ਨਾ ਯਾਹੇ ਰੂਪ ਅੱਲਾ ਦਰਸਾਂ। ਸਭਨਾ ਨੇ ਅਦਬ ਨਾਲ ਸਿਰ ਨਿਵਾਇਆ, ਖਤਾ ਬਖਸ਼ਵਾਈ। ਸ੍ਰੀ ਗੁਰੂ ਜੀ ਨੇ ਨਾਮ ਦਾ ਉਪਦੇਸ਼ ਦਿੱਤਾ ਅਤੇ ਫਰਮਾਇਆ, ਪੱਖ ਬਾਤ ਕੋ ਭੂਲ ਨਾ ਕਰੀਏ, ਇੱਕ ਖੁਦਾਏ ਸਭ ਵਿਖੇ ਨਿਹਰੀਏ, ਕਰੋ ਜੇ ਡਿਡ ਅਸਬਿਦ ਅਭਿਆਸਾ, ਪ੍ਰਾਪਤ ਹੋਏ ਮੁਕਤ ਸੁਖਰਾਸਾ। ਛੇਵਾਂ, ਹੁਣ ਬਾਬਾ ਜੀ ਕੁਝ ਚਿਰ ਉੱਥੇ ਟਿੱਕੇ, ਲੋਕ ਬੇਰੋਕ ਟੋਕ ਆਉਂਦੇ ਜਾਂਦੇ ਰਹੇ, ਪੀਰ ਜੀ ਵੀ ਅਕਸਰ ਵੇਰ ਆਉਂਦੇ ਵਾਰਤਾਲਾਪ ਕਰਦੇ ਅਤੇ ਸੁੱਖ ਪਾਉਂਦੇ। ਗੁਰੂ ਬਾਬਾ ਜੀ ਕੇਵਲ ਪਾਪੀਆਂ ਮੂਰਖਾਂ ਦੁਖੀਆਂ ਅਤੇ ਤਰਸ ਕਰਨ ਹਾਰ ਨਹੀਂ ਸੀ, ਸਗੋਂ ਉਹ ਉਸ ਕਸ਼ਟ ਨੂੰ ਜੋ ਅਮੀਰੀ ਅਤੇ ਬਹੁਤਿਆਂ ਵਾਲਿਆਂ ਵਿੱਚ ਹੁੰਦਾ ਹੈ ਸਮਝਦੇ ਅਤੇ ਉਹਨਾਂ ਉੱਤੇ ਵੀ ਬਹੁਤ ਤਰਸ ਕਰਦੇ ਸੀ। ਫਿਰ ਉਹ ਰੱਬ ਦੇ ਨਾਮ 'ਤੇ ਟੁਰ ਰਹੇ ਲੋਕਾਂ ਉੱਤੇ, ਜਿਨ੍ਹਾਂ ਨੇ ਭੁੱਲਾਂ ਵਿੱਚ ਫਸ ਕੇ ਆਪ ਹਨੇਰੇ ਵਿੱਚ ਟੁਰਨਾ ਅਤੇ ਹੋਰਨਾਂ ਨੂੰ ਠੋਕਰਾਂ ਦੇ ਰਾਹ ਪਾਉਣਾ ਆਰੰਭਿਆ ਸੀ, ਉਹਨਾਂ ਉੱਤੇ ਵਧੇਰੇ ਤਰਸ ਕਰਦੇ ਸੀ। ਇਸੇ ਕਰਕੇ ਟਿਕਾਣਿਆਂ 'ਤੇ ਅਪੜ ਕੇ ਪੀਰਾਂ ਮਹੰਤਾਂ ਨਾਲ ਜਾ ਠਹਿਕਦੇ, ਕਿਵੇਂ ਨਾ ਕਿਵੇਂ ਗਲਤੀਆਂ ਤੋਂ ਪਾਰ ਕਰਦੇ। ਇਸ ਟਿਕਾਣੇ ਵੀ ਇਹੋ ਕੁਝ ਕੀਤਾ। ਪੀਰ ਉਹਨਾਂ ਦੇ ਨਿਰੋਲ ਉਪਦੇਸ਼ ਨਾਲ ਨਿਰਵੈਰ ਸੂਜਤ ਵਿੱਚ ਆ ਗਿਆ ਅਤੇ ਸਤਿਗੁਰ ਵਿੱਚ ਜੀਦਾਨ ਦਾ ਉਮਾਹੂ ਸੋਮਾ ਵਹਿ ਰਿਹਾ ਤੱਕ ਕੇ ਉਸ ਤੋਂ ਹਿੱਸਾ ਲੈ ਕੇ ਸੁਖੀ ਹੋਇਆ। ਪਰ ਕਦੇ ਕਦੇ ਸਤਿਗੁਰਾਂ ਨਾਲ ਪ੍ਰੇਮ ਹੋ ਜਾਣ ਪਰ ਵੀ ਉੱਤਰ ਪ੍ਰਸ਼ਨ ਕਰਦਾ ਰਹਿੰਦਾ। ਇੱਕ ਵਾਰ ਆਪ ਨੇ ਪੁੱਛਿਆ ਕਿ ਜਿਵੇਂ ਘੁਮਿਆਰ ਪਾਂਡੇ ਘੜ ਧਰੀ ਜਾਂਦਾ ਹੈ, ਤਿਵੇਂ ਇਹ ਕੱਚੀ ਮਤ ਵਾਲੇ ਮਨੁੱਖ ਰਚ ਰਚ ਕੇ ਧਰਤੀ ਉੱਤੇ ਧਰੀ ਜਾਣ ਵਿੱਚ ਕਰਤਾ ਨੇ ਕੀ ਗੁਣ ਜਾਣੇ। ਚੱਕ ਤੋਂ ਜਿਵੇਂ ਬਰਤਨ ਤਿਆਰ ਹੋ ਲੈਂਦੇ ਹਨ, ਤਿਵੇਂ ਆਸਮਾਨ ਦੀ ਗਰਦਿਸ਼ ਤੋਂ ਮਨੁੱਖ ਜੰਮ ਜੰਮ ਕੇ ਜਗਤ ਵਿੱਚ ਤੁਰੀ ਆਉਂਦੇ ਹਨ। ਤਾਂ ਗੁਰੂ ਬਾਬੇ ਜੀ ਨੇ ਜੋ ਉੱਤਰ ਦਿੱਤਾ ਉਸ ਦੀ ਕੁਛ ਸੋਝੀ ਇਹਨਾਂ ਅੱਖਰਾਂ ਤੋਂ ਪੈਂਦੀ ਹੈ। ਗੁਰੂ ਜੀ, ਪੀਰ ਜੀ, ਭਾਂਡੇ ਘੜੇ ਹੀ ਕੱਚੀ ਮਿੱਟੀ ਦੇ ਜਾਂਦੇ ਹਨ, ਚੱਕ 'ਤੇ ਚੜ੍ਹਦੀ ਹੀ ਗਿੱਲੀ ਮਿੱਟੀ ਹੈ। ਗਿੱਲੀ ਹੀ ਮਿੱਟੀ ਗੋਈ ਜਾ ਸਕਦੀ ਹੈ, ਪੱਕੀ ਮਿੱਟੀ ਦਾ ਕੁਛ ਨਹੀਂ ਬਣ ਸਕਦਾ। ਪਰ ਕਲਾਲ ਭਾਂਡੇ ਘੜ ਕੇ ਕੱਚੇ ਰੱਖਣ ਲਈ ਨਹੀਂ ਧਰਦਾ, ਉਸਦਾ ਮਤਲਬ ਉਹਨਾਂ ਨੂੰ ਆਵੇ ਵਿੱਚ ਪੱਕਿਆਂ ਕਰਨ ਦਾ ਹੁੰਦਾ ਹੈ। ਇਸ ਧਰਤੀ ਦੇ ਸੁੱਖ ਦੁੱਖ 'ਤੇ ਉਹਨਾਂ ਤੋਂ ਚਿੱਤ ਦਾ ਘਬਰਾ ਜੀਵਨ ਨੂੰ ਕਿਸੇ ਢੂੰਡ ਵਿੱਚ ਜਗਿਆਸਾ ਵਿੱਚ ਪਾਉਂਦਾ ਹੈ। ਉਸ ਤਲਾਸ਼ ਵਿੱਚ ਕੁਛ ਲੱਭਦਾ ਹੈ, ਫਿਰ ਜੀਵ ਸੁੱਖ ਦੁੱਖ ਭੋਗਣ ਨਾਲ ਤਕੜਾ ਹੁੰਦਾ, ਅਖੀਰ ਅੱਗ ਵਿੱਚ ਪੈ ਕੇ ਪੱਕੇ ਹੋਏ ਭਾਂਡੇ ਵਾਂਗ ਮੁਕੰਮਲ ਹੋ ਜਾਂਦਾ ਹੈ। ਸੋ ਪੀਰ ਜੀ, ਜਿਵੇਂ ਤੁਸਾਂ ਆਖਿਆ ਹੈ ਕਿ ਜਿਉਂ ਜਿਉਂ ਅਸਮਾਨ ਦੀ ਗਰਦਿਸ਼ ਹੁੰਦੀ ਹੈ, ਤਿਉਂ ਤਿਉਂ ਖਲਕਤ ਦੀ ਪੈਦਾਇਸ਼ ਹੁੰਦੀ ਹੈ। ਪਰ ਇਹ ਵੀ ਸਮਝ ਲਓ ਕਿ ਪੈਦਾ ਹੋਇਆ ਸਰੀਰਧਾਰੀ ਮਨੁੱਖ ਬਜ਼ੁਰਗਾਂ ਦੀ ਸੋਬਤ ਵਿੱਚ ਪਰਵੁਰਦਾ ਹੁੰਦਾ ਹੈ। ਪੀਰ, ਤਾਂ ਫਿਰ ਜਗਤ ਵਿੱਚ ਜੋ ਸਾਨੂੰ ਦੁੱਖ ਭਾਸਦਾ ਹੈ, ਇਸਦਾ ਕੋਈ ਮੁੱਦਾ ਪ੍ਰਯੋਜਨ ਹੈ? ਗੁਰੂ ਜੀ, ਆਪਣੀਆਂ ਸਾਹਿਬ ਆਪ ਜਾਣਦਾ ਹੈ। ਪਰ ਪੀਰ ਜੀ, ਪ੍ਰਤੱਖ ਜੋ ਪਿਆ ਦਿਸਦਾ ਹੈ ਕਿ ਅਖਾੜੇ ਵਿੱਚ ਜੇ ਮਲ ਨੂੰ ਜ਼ੋਰ ਪਾਵਣ, ਘੁੱਲਣ, ਡਿੱਗਣ, ਉੱਠਣ, ਟੈਣ ਆਪ ਤੋਂ ਵੱਡੇ ਨਾਲ ਜੂਝਣ ਦਾ ਦੁੱਖ ਹੈ, ਸੋਈ ਉਸਦੇ ਡੋਲਿਆਂ ਨੂੰ ਦੂਸਰਿਆਂ 'ਤੇ ਵਿਜੈਮਾਨ ਹੋਣ ਦੀ ਸੱਤਿਆ ਦਿੰਦਾ ਹੈ। ਜੋ ਸੁੱਖ ਸੇਜਾ ਪਰ ਬੈਠੇ ਰਹਿੰਦੇ ਹਨ, ਸੋ ਕਦੇ ਸੂਰਮੇ ਨਹੀਂ ਬਣੇ। ਤਾਂ ਤੇ ਦੁੱਖ ਦਾਰੂ ਹੈ, ਸੁੱਖ ਰੋਗ ਹੈ। ਜੀਵ ਜੋ ਇਸ ਮਾਇਆ ਵਿੱਚ ਆਇਆ ਹੈ, ਜਾਂ ਇਉਂ ਕਹੋ ਕਿ ਰੂਹ ਜੋ ਮਾਦੇ ਦੇ ਅਖਾੜੇ ਵਿੱਚ ਉਤਾਰੀ ਗਈ ਹੈ, ਸੋ ਮਾਦੇ ਉੱਤੇ ਫਤਿਹ ਪਾਉਣ ਵਾਸਤੇ ਹੈ। ਮਾਇਆ ਜਾਂ ਮਾਦਾ ਰੋਗ ਕਰਦਾ ਹੈ, ਡੇਗਦਾ ਹੈ। ਰੂਹ ਤਕੜੀ ਹੋ ਹੰਭਲੇ ਮਾਰ ਮਾਰ ਘੋਲ ਕਰਦੀ, ਉਸਤੇ ਫਤਿਹ ਪਾਉਂਦੀ, ਅੰਤ ਪਰਵੁਰਦਾ ਹੋ ਜਾਂਦੀ ਹੈ। ਜਿਵੇਂ ਕੱਚੇ ਭਾਂਡੇ ਆਵੇ ਦੇ ਵਿੱਚ ਦੀ ਲੰਘ ਕੇ ਪਰਵੁਰਦਾ ਹੋ ਜਾਂਦੇ ਹਨ। ਸਾਈਂ ਆਪਣੇ ਭੇਦਾਂ ਦਾ ਆਪ ਜਾਣੂ ਹੈ, ਪਰ ਪ੍ਰਤੱਖ ਦਿਸਦਾ ਹੈ ਕਿ ਉਹ ਸੂਰਮਾ ਜੋਧ ਮਹਾ ਬਲਸੂਰ ਬਣ ਜਾਂਦਾ ਹੈ, ਜੋ ਮਾਦੇ ਕੇ ਮਾਇਆ 'ਤੇ ਫਤਿਹ ਪਾਉਂਦਾ ਹੈ। ਪੀਰ ਜੀ, ਬਹੁਤ ਠੀਕ ਹੈ, ਵਾਹ ਵਾਹ। ਇੱਕ ਹੋਰ ਅਰਜ਼ ਹੈ ਕਿ ਹਿੰਦੂ ਮਤ ਵਿੱਚ ਰੂਹ ਜੰਮਦੇ ਮਰਦੇ ਹਨ, ਅਤੇ ਇਸਲਾਮ ਵਿੱਚ ਦੂਜੀ ਵਾਰ ਨਹੀਂ ਜੰਮਦੇ, ਇਹਦਾ ਕੀ ਵਿਚਾਰ ਹੈ? ਗੁਰੂ ਜੀ, ਗੱਲ ਦੂਸਰੇ ਲੋਕ ਵਿੱਚ ਜਿਵੇਂ ਹੁੰਦੀ ਹੈ, ਤਿਵੇਂ ਹੋਰ ਲੋਕਾਂ ਵਿੱਚ ਉਸਦੀ ਸਮਝ ਨਹੀਂ ਪੈਂਦੀ, ਅਤੇ ਮੂਰਖ ਲੋਕ ਹਰ ਗੱਲ 'ਤੇ ਹਾਠਾ ਬੰਨ ਖਲੋਂਦੇ ਹਨ। ਪੀਰ ਜੀ, ਜੋ ਇੱਥੇ ਆ ਕੇ ਪਰਵੁਰਦਾ ਹੋ ਗਿਆ, ਜਿਸ ਆਪਣੀ ਸੁਰਤ ਦੇ ਡੋਲੇ ਪੱਕੇ ਕਰ ਲਏ, ਗਿਆਨ ਅਗਨੀ ਨਾਲ ਜਿਸ ਨੇ ਕੱਚੇ ਦਾਣੇ ਭੁੰਨ ਲਏ, ਉਸ ਲਈ ਤਾਂ ਹੁਣ ਇੱਥੇ ਕੋਈ ਟਿਕਾਣਾ ਨਹੀਂ, ਉਹ ਪਕਿਆਈ ਦੇ ਦੇਸ਼ ਜਾਵੇਗਾ। ਜੋ ਫਲ ਬ੍ਰਿਛ ਨਾਲ ਪੱਕ ਗਿਆ, ਫਿਰ ਟਾਣੀ ਨਾਲ ਲਟਕਿਆ ਨਹੀਂ ਰਹਿੰਦਾ। ਹੁਣ ਟਾਣੀ ਉਸਦਾ ਦੇਸ਼ ਨਹੀਂ ਹੈ, ਉਹ ਮਾਲਕ ਦੇ ਘਰ ਅਪੜੇਗਾ, ਉਸਦਾ ਹੁਣ ਉਹ ਦੇਸ਼ ਹੈ। ਜੋ ਜੀਵ ਇੱਥੇ ਆ ਕੇ ਸਮਾਂ ਅਜਾਈ ਵੰਜਾ ਗਿਆ, ਜਿਸ ਨੇ ਆਪਣੇ ਆਪ ਨੂੰ ਪਕਾਇਆ ਨਹੀਂ, ਕੱਚ ਵਿੱਚ ਹੀ ਟੁਰ ਗਿਆ, ਉਸ ਨੂੰ ਕੱਚ ਪਕਾਈ ਦਾ ਉੱਥੇ ਜਾ ਕੇ ਪਤਾ ਪਵੇਗਾ, ਜਿੱਥੇ ਕੱਚ ਪਕਾਈ ਦੀ ਸੰਭਾਲ ਹੁੰਦੀ ਹੈ। ਉਸਦਾ ਉਹ ਕੱਚ ਉਸਦੇ ਫਿਰ ਜਮੜੇ ਦੀ ਲੋੜ ਹੈ, ਜੋ ਉਸ ਵਿੱਚ ਕਚਿਆਈ ਦੇ ਰੂਪ ਵਿੱਚ ਮੌਜੂਦ ਹੈ। ਭੁੱਜ ਗਏ ਦਾਣੇ ਦਾ ਉੱਗਣ ਵਾਲਾ ਅੰਗੂਰ ਨਹੀਂ ਰਹਿੰਦਾ, ਪਰ ਅਣਭੁੱਜੇ ਦਾਣੇ ਵਿੱਚ ਉੱਗਣ ਦਾ ਅੰਗੂਰ ਹੁੰਦਾ ਹੈ, ਉਹ ਉੱਗ ਸਕਦਾ ਹੈ। ਤਿਵੇਂ ਕੱਚਿਆਂ ਦੇ ਮੁੜ ਪੱਕਣ ਲਈ ਉਹਨਾਂ ਨੂੰ ਅਸਲੀ ਰਹਿਮ ਮੁੜ ਸਮੇਂ 'ਤੇ ਮੌਕੇ ਦਿੰਦਾ ਹੈ। ਉਹਨਾਂ ਵਿੱਚੋਂ ਮੁੜ ਜੰਮਣਾ ਵੀ ਇੱਕ ਮੁੜ ਪੱਕਣੇ ਦਾ ਮੁੜ ਕੇ ਸਮਾਂ ਹੱਥ ਆਉਣਾ ਹੈ, ਜੋ ਫੇਰ ਪੱਕੇ ਅਤੇ ਪਰਵੁਰਦਾ ਹੋਵੇ, ਕੱਚ ਦੂਰ ਕਰੇ ਅਤੇ ਕਸਰਾਂ ਕੱਢੇ। ਮਾਪਿਆਂ ਦਾ ਪੁੱਤ ਨੂੰ ਫਿਰ ਅਖਾੜੇ ਘੱਲਣਾ, ਉਸਨੂੰ ਫਿਰ ਮੌਕੇ ਦੇਣੇ ਹਨ ਕਿ ਉਹ ਮਲ ਬਣ ਜਾਵੇ। ਪੀਰ ਜੀ, ਸੋਚਾਂ ਅਤੇ ਵਿਚਾਰਾਂ ਸਾਡੀ ਬੁੱਧੀ ਦਾ ਕੰਮ ਹੈ, ਇਹਨਾਂ ਨਾਲ ਅਸੀਂ ਸੁੱਖ ਵੀ ਪਾਉਂਦੇ ਹਾਂ ਅਤੇ ਦੁੱਖ ਵੀ। ਸੋਚ ਜੇ ਤਾਂ ਸਿੱਧੇ ਰਸਤੇ ਟੁਰਦੀ ਹੈ, ਤਾਂ ਸ਼ੁਭੇ ਦੂਰ ਕਰਦੀ, ਵਿਸ਼ਵਾਸ ਦੇ ਦੇਸ਼ ਪਹੁੰਚਾ ਦਿੰਦੀ ਹੈ। ਫਿਰ ਇੱਕ ਹੋਰ ਅਕਲ ਦੀ ਸੋਝੀ ਪੈਂਦੀ ਹੈ ਜੋ ਸਾਈਂ ਦੇ ਦੇਸ਼ ਲੈ ਜਾਂਦੀ ਹੈ। ਜੇ ਅਕਲ ਨਾਲ ਸੰਸੇ ਸਿੱਖਦੇ ਜਾਈਏ ਅਤੇ ਸੰਸੇ ਨਿਵਰਤੀ ਦੀ ਅਕਲ ਨਾ ਵਧੇ ਤਾਂ ਆ ਸੰਦੇਸ਼ੇ ਦੇ ਦੇਸ਼ ਆਪਣੀਦਾ ਹੈ ਅਤੇ ਮਨ ਸਾਬਤ ਨਹੀਂ ਰਹਿੰਦਾ। ਬੁੱਧੀ ਸਾਨੂੰ ਸੋਝੀ ਦਿੰਦੀ ਹੈ ਪਰ ਪ੍ਰਵਿਰਤੀ ਦੀ ਅਤੇ ਫਿਰ ਬੁੱਧੀ ਦਾ ਰੁੱਖ ਬਾਹਰ ਬਣੇ ਹੈ। ਆਪੇ ਵਿੱਚ ਲਿਜਾਣ ਵਾਲਾ ਨਾਮ ਹੈ ਜੋ ਸਾਈਂ ਦੀ ਹਜ਼ੂਰੀ ਰੱਖਦਾ ਹੈ। ਹਜ਼ੂਰੀ ਵਾਸ, ਹਾਂ ਅੱਠ ਪੈਰ ਹਜ਼ੂਰੀ ਦਾ ਵਾਸ ਇਹ ਜੀਵਨ ਹੈ, ਇਹ ਪਕਿਆਈ ਹੈ। ਜੋ ਹਜ਼ੂਰੀਆ ਹੋ ਗਿਆ ਸੋ ਉਸਦਾ ਦੇਸ਼ ਹਜ਼ੂਰੀ ਹੈ, ਉਹ ਫਿਰ ਕਿਉਂ ਹਜ਼ੂਰੀ ਤੋਂ ਕਦੇ ਬਾਹਰ ਆ ਕੇ ਗਿਰੇਗਾ? ਉਹ ਆਪਣੇ ਦੇਸ਼ ਪ੍ਰਾਪਤ ਹੋ ਗਿਆ, ਸਦਾ ਉੱਥੇ ਰਹੇਗਾ। ਇਸ ਸਰੀਰ ਵਿੱਚ ਉਹ ਹਜ਼ੂਰੀ ਵਿੱਚ ਵੱਸਦਾ ਹੈ। ਸਰੀਰ ਨਹੀਂ ਰਹੇਗਾ ਤਾਂ ਉਹ ਹਜ਼ੂਰੀ ਵਿੱਚ ਹੋਵੇਗਾ। ਹਾਂ, ਨਾਮ ਜਪੋ, ਸਾਈਂ ਦੀ ਸਿਫਤ ਸਲਾਹ ਦਾ ਗਾਉਣ ਅਤੇ ਨਾਮ ਦਾ ਅਖੰਡ ਕੀਰਤਨ ਇਹ ਸਾਈਂ ਦੀ ਹਜ਼ੂਰੀ ਦਾ ਵਾਸ ਬਖਸ਼ਦਾ ਹੈ। ਇਹ ਉਸ ਪਿਆਰੇ ਤੋਂ ਸਾਨੂੰ ਕਦੇ ਗਾਇਬ ਨਹੀਂ ਹੋਣ ਦਿੰਦਾ। ਉਹ ਬੰਦਾ ਕੱਚਾ ਹੈ ਜੋ ਗਾਇਬ ਹੈ ਹਜ਼ੂਰੀ ਤੋਂ। ਜੋ ਹਜ਼ੂਰੀ ਵਿੱਚ ਰਹਿੰਦਾ ਹੈ ਉਹ ਪਰਵੁੜਦਾ ਹੋ ਗਿਆ। ਹਾਂ, ਜੋ ਨਿਰੰਤਰ ਹਜ਼ੂਰੀ ਵਿੱਚ ਵੱਸਦਾ ਹੈ ਸਿਰੇ ਚੜ੍ਹ ਗਿਆ। ਮਾਇਆ ਦੇ ਮੋਹ ਨੇ, ਸਾਡੇ ਦੁਆਲੇ ਦੇ ਸਮਾਨਾਂ ਨੇ ਸਾਨੂੰ ਹਜ਼ੂਰੀ ਵਿੱਚੋਂ ਖਿੱਚ ਖਿੱਚ ਕੇ ਕੱਢਣਾ, ਪਰ ਅਸਾਂ ਵਿੱਚੇ ਵੱਸਦਿਆਂ ਹਜ਼ੂਰੀ ਤੋਂ ਬਾਹਰ ਨਹੀਂ ਆਉਣਾ। ਇਹੋ ਸਾਡਾ ਅਖਾੜੇ ਦਾ ਘੋਲ ਹੈ। ਅਸਾਂ ਭੁੱਲ ਨਾਲ ਭੁਲਾਵਣ ਹਾਰ ਰੁਚੀਆਂ ਅਤੇ ਅੰਦੇਸ਼ਿਆਂ ਨਾਲ ਯੁੱਧ ਕਰਨਾ ਹੈ ਅਤੇ ਉਹਨਾਂ ਉੱਪਰ ਫਤਿਹ ਪਾਉਣੀ ਹੈ। ਪੰਜਾਂ ਮਹਾਂਬਲੀਆਂ ਜੋ ਹਜ਼ੂਰੀ ਤੋਂ ਗਾਇਬ ਕਰਨ ਵਾਲੇ ਦੂਤ ਹਨ, ਫਤਿਹ ਪਾਉਣੀ ਹੈ ਅਤੇ ਉਹਨਾਂ ਨੂੰ ਨਿਹਣ ਲੈਣਾ ਅਤੇ ਸਦਾ ਹਜ਼ੂਰੀ ਵਿੱਚ ਵਸਣਾ, ਇਹ ਸਾਡੀ ਜਿੱਤ ਹੈ। ਉਹ ਸਾਹਿਬ ਸਦਾ ਹਾਜ਼ਰ ਹੈ, ਹਾਜ਼ਰ ਨਾਜ਼ਰ ਹੈ। ਅਸੀਂ ਉਸਦੀ ਹਜ਼ੂਰੀ ਵਿੱਚ ਹਾਂ ਪਰ ਮਨ ਨੂੰ ਹਜ਼ੂਰੀ ਤੋਂ ਗੈਰ ਹਾਜ਼ਰ ਰੱਖਦੇ ਹਾਂ। ਹੁਣ ਅਸਾਂ ਸਿੱਖਣਾ ਹੈ ਮਨ ਨੂੰ ਸਦਾ ਹਜ਼ੂਰੀ ਵਿੱਚ ਹਾਜ਼ਰ ਰੱਖਣਾ। ਪੀਰ ਜੀ ਠੰਡਾ ਸਾਹ ਲੈ ਕੇ, ਸੱਚ ਸੱਚ ਪਰ ਉਪਰਾਲਾ, ਗੁਰੂ ਜੀ ਸਿਫਤ ਸਲਾਹ ਦਾ ਕੀਰਤਨ ਅਤੇ ਨਾਮ ਦਾ ਜਾ, ਅੱਠ ਪਹਿਰ ਨਾਮ ਨੂੰ ਫੜੀ ਰੱਖੋ। ਨਾਮ ਹਜ਼ੂਰੀ ਵਿੱਚ ਰੱਖਦਾ ਹੈ ਉਸਦੀ ਯਾਦ, ਪਿਆਰ ਭਰੀ ਯਾਦ, ਸਿਫਤ ਸਲਾਹ ਵਾਲੀ ਯਾਦ, ਸ਼ੁਕਰ ਅਤੇ ਅਰਦਾਸ ਵਾਲੀ ਯਾਦ, ਇਹ ਨਾਮ ਹੈ। ਇਹ ਸੁਣਦਾ ਪੀਰ ਰੰਗ ਵਿੱਚ ਰੰਗ ਰਤੜਾ ਹੁੰਦਾ ਗਿਆ, ਉਸੇ ਸਵਾਦ ਵਿੱਚ ਹਜ਼ੂਰੀ ਵਿੱਚ ਟਿਕਿਆ। ਸੱਤਵਾਂ, ਇਤਿਹਾਸਕ ਖੋਜ। ਬਗਦਾਦ ਵਿੱਚ ਕਈ ਲੋਕ ਅਤੇ ਕਈ ਫਕੀਰ ਸਤਿਗੁਰ ਨੇ ਤਾਰੇ। ਸਮੇਂ ਨੇ ਹਾਲ ਆਪਣੀ ਚਾਦਰ ਵਿੱਚ ਲੁਕਾ ਰੱਖੇ ਹਨ। ਜੋ ਕੁਛ ਉਸ ਵੇਲੇ ਯਾਦ ਰਹੇ ਅਤੇ ਲਿਖੇ ਗਏ ਸੁਵੰਨਗੀ ਮਾਤਰ ਜਨਮ ਸਾਖੀਆਂ ਆਦਿ ਤੋਂ ਮਿਲੇ ਹਨ। ਫਿਰ ਭਾਈ ਗੁਰਦਾਸ ਜੀ ਦੀ ਲਿਖਤ ਹੈ ਜਿਨ੍ਹਾਂ ਦੇ ਸਮੇਂ ਦਾ ਹਿਸਾਬ ਐਂ ਹੈ। ਸ੍ਰੀ ਗੁਰੂ ਅੰਗਦ ਦੇਵ ਜੀ 13 ਕੁ ਬਰਸ ਗੱਦੀ ਪਰ ਰਹੇ ਹਨ। ਫਿਰ ਸ੍ਰੀ ਗੁਰੂ ਅਮਰਦੇਵ ਜੀ ਗੱਦੀ ਪਰ ਬਿਰਾਜੇ। ਭਾਈ ਗੁਰਦਾਸ ਗੁਰੂ ਅਮਰਦੇਵ ਜੀ ਨੂੰ ਮਿਲੇ। ਗੁਰੂ ਅਮਰਦੇਵ ਜੀ 22 ਬਰਸ ਗੱਦੀ ਪਰ ਰਹੇ। ਸੋ ਭਾਈ ਗੁਰਦਾਸ ਜੀ ਆਦਿ ਗੁਰੂ ਜੀ ਤੋਂ ਥੋੜ੍ਹੇ ਬਰਸਾਂ ਦੇ ਬਾਅਦ ਲਗਭਗ ਸ਼ਰਨਾਗਤ ਹੋਏ। ਇਸ ਵੇਲੇ ਜਵਾਨੀ ਦੀ ਉਮਰਾਂ ਉਹ ਸੀ। ਐਂ ਕਿੰਨੀ ਨੇੜੇ ਆਪ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੇ ਅਪੜ ਗਏ। ਇਸ ਕਰਕੇ ਆਪ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮਕਾਲੀਆਂ, ਨਿਕਟਵਰਤੀਆਂ ਅਤੇ ਨਾਲ ਰਹਿਆਂ ਤੋਂ ਅੱਖੀਂ ਡਿੱਠੇ ਹਾਲਾਤ ਮਿਲਣੇ ਕੈਸੇ ਸੰਭਵ ਸਨ। ਜਨਮ ਸਾਖੀਆਂ ਤੋਂ ਛੁੱਟ ਸਭ ਤੋਂ ਪੁਰਾਣਾ ਪਤਾ ਬਗਦਾਦ ਸਤਿਗੁਰੂ ਜੀ ਦੇ ਜਾਣ ਦਾ ਭਾਈ ਗੁਰਦਾਸ ਜੀ ਨੇ ਵਾਰ ਪਹਿਲੀ ਪੌੜੀ 35 ਅਤੇ 36 ਵਿੱਚ ਦੱਸਿਆ ਹੈ। ਭਾਈ ਜੀ ਲਿਖਦੇ ਹਨ ਕਿ ਸਤਿਗੁਰੂ ਜੀ ਨੇ ਬਾਂਗ ਦੇ ਕੇ ਸਾਰੀ ਨਗਰੀ ਨੂੰ ਸੁਣ ਕਰ ਦਿੱਤਾ, ਜਿਸ ਤੋਂ ਹੈਰਾਨਗੀ ਹੋਈ ਅਤੇ ਪੀਰਾਂ ਨੇ ਆ ਤਕਰਾਰ ਕੀਤੇ। ਹੈਰਾਨੀ ਅਤੇ ਤਕਰਾਰ ਦੱਸਦੇ ਹਨ ਕਿ ਬਾਂਗ ਸਤਿਗੁਰੂ ਜੀ ਨੇ ਮੁਸਲਮਾਨਾਂ ਵਾਲੀ ਨਹੀਂ ਪਰ ਆਪਣੀ ਦਿੱਤੀ। ਮੁਸਲਮਾਨੀ ਦੇ ਘਰ ਵਿੱਚ ਅਤੇ ਮੁਸਲਮਾਨੀ ਪੱਖ ਦੇ ਕੇਂਦਰ ਵਿੱਚ ਇਹ ਕੁਛ ਕਰਨਾ ਬੜਾ ਅਸਚਰਜ ਹੈ। ਫਿਰ ਫਕੀਰ ਨੇ ਆ ਕੇ ਬਹਿਸ ਕੀਤੀ। ਲੱਖਾਂ ਆਕਾਸ਼ ਪਤਾਲ ਦੇ ਵਿਸ਼ੇ ਉੱਤੇ ਬਹਿਸ ਹੋ ਕੇ ਪ੍ਰਤੱਖ ਨਜ਼ਾਰੇ ਦਿਖਾ ਕੇ ਬਾਬੇ ਨੇ ਫਤਿਹ ਪਾਈ। ਇੱਥੇ ਪੀਰ ਦਾ ਜਿਸ ਨਾਲ ਬਹਿਸ ਹੋਈ ਦਸਤਗੀਰ ਪਤਾ ਦਿੱਤਾ ਹੈ। ਦਸਤਗੀਰ ਖਿਤਾਬ ਸੀ ਅਬਦੁਲ ਕਾਦਰ ਜਿਲਾਨੀ ਦਾ। ਇਸ ਦੇ ਕਹਿੰਦੇ ਹਨ 100 ਦੇ ਲਗਭਗ ਨਾਮ ਸਨ। ਭਾਈ ਗੁਰਦਾਸ ਜੀ ਦਸਤਗੀਰ ਕਹਿ ਕੇ ਉਸ ਗੱਦੀ ਅਤੇ ਇਸ ਵੇਲੇ ਦੇ ਪੀਰ ਵੱਲ ਇਸ਼ਾਰਾ ਕਰ ਰਹੇ ਹਨ। ਇਹ ਗੱਦੀ ਹੁਣ ਤੱਕ ਬਗਦਾਦ ਵਿੱਚ ਹੈ। ਭਾਈ ਮਨੀ ਸਿੰਘ ਜੀ ਦੀ ਸਾਖੀ ਵਿੱਚ ਇਸ ਬਾਂਗ ਦੀ ਜੋ ਗੁਰੂ ਬਾਬੇ ਨੇ ਦਿੱਤੀ ਸੀ ਇਹ ਇਬਾਰਤ ਦੱਸੀ ਹੈ, ਗੁਰਬਰ ਅਕਾਲ ਸਤਿ ਸ੍ਰੀ ਅਕਾਲ ਚਿਤ ਚਰਨ ਨਾਮ ਘਰ ਘਰ ਪ੍ਰਣਾਮ ਪ੍ਰਭੂ ਕਿਰਪਾਲ ਜੋ ਸਰਬ ਜੀਵਾ। ਇਸ ਬਾਰੇ ਵਿੱਚ ਬਾਹਰਲੀ ਖੋਜ ਵਾਲੇ ਖਿਆਲ ਕਰਦੇ ਹਾਂ ਸਾਨੂੰ 1920-22 ਦੇ ਲਗਭਗ ਸਵੀਡਨ ਨਾਰਵੇ ਵਿੱਚ ਵਸਦੇ ਸੰਨਿਆਸੀ ਸ੍ਰੀ ਆਨੰਦਾਚਾਰਿਆ ਜੀ ਰਚਿਤ ਕਵਿਤਾ ਦੀ ਕਿਤਾਬ ਸਨੋ ਬਰਡਜ਼ ਨਾਮੇ ਮਿਲੀ। ਇਸ ਵਿੱਚ ਇੱਕ ਕਵਿਤਾ ਲਿਖੀ ਹੈ ਜੋ ਉਹ ਲਿਖਦੇ ਹਨ ਕਿ ਬਗਦਾਦ ਸ਼ਹਿਰ ਦੇ ਬਾਰ ਬਾਰ ਇੱਕ ਮੰਦਰ ਵਿੱਚ 912 ਹਿਜਰੀ ਦੇ ਇੱਕ ਅਰਬੀ ਖੁਤਬੇ ਇਨਸਕ੍ਰਿਪਸ਼ਨ ਨੂੰ ਪੜ੍ਹ ਕੇ ਅਸੀਂ ਲਿਖੀ ਹੈ। ਉਹ ਇੰਗਲਿਸ਼ ਵਿੱਚ ਹੈ, ਜਿਸਦਾ ਤਰਜਮਾ ਇਉਂ ਹੈ ਕਿ ਇੱਥੇ ਬਚਨ ਕੀਤੇ ਹਿੰਦੂ ਫਕੀਰ ਗੁਰੂ ਨਾਨਕ ਨੇ ਫਕੀਰ ਬਹਿਲੋਲ ਨਾਲ, ਅਤੇ ਇਹ 60 ਸਿਆਲੇ ਜਦ ਤੋਂ ਸ੍ਰੀ ਗੁਰੂ ਜੀ ਈਰਾਨ ਤੋਂ ਵਾਪਸ ਚਲੇ ਗਏ ਬਹਿਲੋਲ ਦੀ ਰੂਹ ਮਾਲਕ ਭਾਵ ਗੁਰੂ ਨਾਨਕ ਦੇ ਵਚਨਾਂ 'ਤੇ ਟਿੱਕੀ ਰਹੀ, ਜਿਵੇਂ ਮਧੂ ਭਰੇ ਪਉ ਪ੍ਰਕਾਸ਼ ਨਾਲ ਚਮਕੇ ਗੁਲਾਬ ਉੱਤੇ ਸ਼ਹਿਦ ਦੀ ਮੱਖੀ ਟਿੱਕੀ ਹੁੰਦੀ ਹੈ। ਬਹਿਲੋਲ ਦਾਨਾ ਦੀ ਗੱਦੀ ਦਾ ਜਾਨਸ਼ੀਨ ਸੀ, ਪਰ ਇਹ ਕੋਈ ਹੋਰ ਬਹਿਲੋਲ ਹੋਣਾ ਵਧੇਰੇ ਅਗਲਬ ਹੈ। ਇਸ ਵਿਸ਼ੇ ਪਰ ਵਧੇਰੇ ਖੋਜ ਦੀ ਲੋੜ ਹੈ, ਉਸ ਥਾਂ ਦੀ ਵੀ ਕਿ ਜਿੱਥੇ ਬੈਠ ਕੇ ਇਸ ਨਾਲ ਬਚਨ ਹੋਏ ਅਤੇ ਖੁਤਬਾ ਲੱਗਾ। ਖਾਲਸਾ ਸਮਾਚਾਰ 4 July 1918 ਵਿੱਚ ਲਿਖਿਆ ਹੈ ਕਿ ਚੀਫ ਖਾਲਸਾ ਦੀਵਾਨ ਵੱਲੋਂ ਘੱਲਿਆ ਜਾ ਕੇ ਭਾਈ ਕਰਮ ਸਿੰਘ ਜੀ ਹਿਸਟੋਰੀਅਨ ਨੇ ਲੜਾਈ ਤੋਂ ਪਹਿਲਾਂ ਬਗਦਾਦ ਨੂੰ ਦੇਖਿਆ ਸੀ। ਉਸਨੇ ਅਬਦੁਲ ਕਾਦਰ ਜਿਲਾਨੀ ਦੇ ਦਰਵਾਜ਼ੇ ਤੋਂ ਬਾਹਰ ਜੋ ਸ਼ਹਿਰ ਤੋਂ ਉੱਤਰ ਚੜ੍ਹਦੇ ਵੱਲ ਹੈ ਇੱਥੇ ਗੁਰੂ ਨਾਨਕ ਸਾਹਿਬ ਜੀ ਨੇ ਰਿਹਾਇਸ਼ ਰੱਖੀ ਸੀ ਦਾ ਪਤਾ ਦਿੱਤਾ ਸੀ। ਇਸ ਤੋਂ ਖਿਆਲ ਆਉਂਦਾ ਹੈ ਕਿ ਪੀਰ ਦਸਤਗੀਰ ਦੇ ਟਿਕਾਣੇ ਗੁਰੂ ਜੀ ਦੀ ਯਾਦਗਾਰ ਹੋ ਸੀ, ਪਰ ਉਹ ਦੱਸਦੇ ਸਨ ਕਿ ਉੱਥੇ ਗੈਰ ਮੁਸਲਿਮ ਨੂੰ ਜਾਣੇ ਦੀ ਆਗਿਆ ਨਹੀਂ ਹੈ। ਉਹ ਜ਼ਬਾਨੀ ਕਿਹਾ ਕਰਦੇ ਸਨ ਕਿ ਕਿਸੇ ਹੋਰ ਥਾਂ ਵੀ ਉਹਨਾਂ ਨੇ ਪੀਰ ਹਿੰਦੀ ਦਾ ਹੋਰ ਟਿਕਾਣਾ ਅਤੇ ਉੱਥੇ ਚਿਰਾਗ ਜਲਾਏ ਜਾਂਦੇ ਵੀ ਡਿੱਠੇ ਸਨ, ਅਤੇ ਪੀਰ ਹਿੰਦੀ ਗੁਰੂ ਨਾਨਕ ਦੇਵ ਜੀ ਨੂੰ ਕਹਿੰਦੇ ਸਨ। ਹੁਣ ਬਗਦਾਦ ਤੋਂ ਪਤਾ ਕਰਨ 'ਤੇ ਸਾਨੂੰ ਇੱਕ ਹੋਰ ਸੁਧ ਆਈ ਹੈ ਕਿ ਸ਼ਹਿਰੋਂ ਪੱਛੋਂ ਮੀਲ ਕੋ ਦੀ ਵਿੱਥ 'ਤੇ ਰੇਲਵੇ ਲਾਈਨ ਬਗਦਾਦ ਸਾਮਰਾ ਰੇਲਵੇ ਦੇ ਲਾਗੇ ਇੱਕ ਨਿਸ਼ਾਨ ਅਜੇ ਤੱਕ ਕਾਇਮ ਹੈ। ਉੱਥੇ ਇੱਕ ਚਾਰ ਦੀਵਾਰੀ ਹੈ ਜਿਸ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਯਾਦਗਾਰੀ ਥੜਾ ਹੈ, ਜਿਸ ਦੇ ਅੰਦਰ ਕੰਧ ਵਿੱਚ ਇੱਕ ਖੁਤਬਾ ਹੈ। ਉਸ ਚਾਰ ਦੀਵਾਰੀ ਦੀ ਸ਼ਕਲ ਪਿਛਲੇ ਪੰਨੇ ਪਰ ਦਿੱਤੀ ਗਈ ਹੈ। ਇਸ ਵਿੱਚ ਲੱਗੇ ਖੁਤਬੇ ਦੀਆਂ ਫੋਟੋਆਂ ਕਈ ਸੱਜਣ ਲਿਆਏ ਹਨ ਜੋ ਠੀਕ ਪੜ੍ਹੀਆਂ ਨਹੀਂ ਜਾਂਦੀਆਂ। ਅਸਾਂ ਨੇ ਇਸ ਦੀ ਤਾਜ਼ੀ ਫੋਟੋ ਅਤੇ ਨਕਲ ਬਗਦਾਦ ਤੋਂ ਮੰਗਵਾਈ ਹੈ ਜੋ ਰਲੀ ਹੋਈ ਤੁਰਕੀ ਅਤੇ ਅਰਬੀ ਜ਼ਬਾਨ ਵਿੱਚ ਹੈ। ਉਸ ਦੀ ਫੋਟੋ ਸਾਹਮਣੇ ਵੱਖਰੇ ਪੰਨੇ 'ਤੇ ਛਾਪੀ ਜਾ ਰਹੀ ਹੈ। ਇਸ ਦੇ ਅੱਖਰ ਇਉਂ ਪੜ੍ਹੇ ਜਾਂਦੇ ਹਨ, ਕੋਰਲਾ ਮੁਰਾਦ ਐਲ ਦੀ ਹਜ਼ਰਤ ਰਬੀ ਮਜੀਦ ਬਾਬਾ ਨਾਨਕ ਫਕੀਰ ਔਲਾ ਨਾ ਕੇ ਇਮਾਰਤ ਜਦੀਦ ਯਦੀਲਰ ਇਮਦਾਦ ਐਦਵਬ ਕਿਲਦੀ ਕੇ ਤਾਰੀਖੇਨਾ ਯਾਬ ਦੀ ਨਵਾਬ ਅਜ਼ਰ ਯਰਾਬੀ ਮੁਰੀਦ ਸਈਦ 1917 ਹਿਜਰੀ। ਇਸ ਦਾ ਉਰਦੂ ਤਰਜਮਾ ਇਉਂ ਹੈ ਕਿ ਜਬ ਮੁਰਾਦ ਨੇ ਦੇਖੀ ਗਿਰੀ ਹੋਈ ਹਜ਼ਰਤ ਰਬ ਮਜੀਦ ਬਾਬਾ ਨਾਨਕ ਔਲੀਏ ਅੱਲਾ ਕੀ ਇਮਾਰਤ ਤੋਂ ਨਈ ਆਪਣੇ ਹੱਥੋਂ ਕੀ ਮਦਦ ਸੇ ਬਣਾਈ ਤਾਂ ਕਿ ਤਾਰੀਖ ਕੇ ਤੌਰ ਪਰ ਪੁਸ਼ਤ ਦਰ ਪੁਸ਼ਤ ਕਾਇਮ ਰਹੇ ਔਰ ਉਨਕੇ ਨੇਕ ਬਖਤ ਮੁਰੀਦ ਕਾ ਸਵਾਬ ਜਾਰੀ ਰਹੇ 1917। ਇਸ ਤਰਜਮੇ ਪਰ ਵੀ ਕੁਛ ਰਾਏ ਦਾ ਫਰਕ ਹੈ। ਸਨ ਜੋ ਖੁਤਬੇ ਵਿੱਚ ਹੈ ਉਹ 917 ਹਿਜਰੀ ਪੜਿਆ ਜਾਂਦਾ ਹੈ, ਏਕੇ ਵਿੱਚ ਰੱਤਾ ਟੇਢ ਹੋਣ ਕਰਕੇ ਉਹ 927 ਹਿਜਰੀ ਵੀ ਖਿਆਲ ਪੈ ਜਾਂਦਾ ਹੈ। ਸ੍ਰੀ ਆਨੰਦਾਚਾਰੀਆ ਨੇ ਜੋ ਖੁਤਬਾ ਪੜ੍ਹਿਆ ਉਹ ਅਰਬੀ ਦਾ ਦੱਸਦੇ ਹਨ ਅਤੇ ਉਸ ਵਿੱਚ ਉਹਨਾਂ ਸਮਤ 912 ਪੜ੍ਹਿਆ ਹੈ। ਸ਼ੱਕ ਪੈਂਦਾ ਹੈ ਕਿ ਸਵਾਮੀ ਜੀ ਨੇ 912 ਗਲਤ ਪੜ੍ਹਿਆ ਹੈ, 917 ਜਾਂ 927 ਟੁੱਕੇਗਾ। ਅਜੇ ਤੱਕ ਪਤਾ ਨਹੀਂ ਲੱਗਾ ਕਿ ਖੁਤਬਾ ਕਿੱਥੇ ਹੈ, ਹੈ ਜਾਂ ਕਿਤੇ ਢਹਿ ਡਿੱਗ ਪਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਮਰ 912 ਹਿਜਰੀ ਵਿੱਚ 36, 917 ਹਿਜਰੀ ਵਿੱਚ 41, 927 ਹਿਜਰੀ ਵਿੱਚ 51 ਸਾਲ ਦੀ ਸੀ। ਇਸ ਖੁਤਬੇ ਦਾ ਚਾਓ ਅਰਥ ਕੋਈ ਠੀਕ ਹੋਵੇ ਅਤੇ ਕਿਵੇਂ ਹੋਵੇ, ਇੱਕ ਬਾਹਰਲੀ ਉਗਾਈ ਮਿਲ ਗਈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਉੱਥੇ ਜ਼ਰੂਰ ਗਏ ਹਨ ਔਰ ਉੱਥੇ ਮੁਸਲਮਾਨੀ ਕੇਂਦਰ ਵਿੱਚ ਜਿੱਥੇ ਹਿੰਦੂ ਦਾ ਨਾਮ ਲੈਣਾ ਸੌਖਾ ਨਹੀਂ ਉੱਥੇ ਆਪ ਨੇ ਇਤਨੀ ਕਦਰ ਪਾਈ ਕਿ ਉਹਨਾਂ ਲਈ ਯਾਦਗਾਰ ਬਣਾਈ ਗਈ। फिर उत्थे उन्हां दा सत्कार इतना सी कि उस इमारत दे किसे कारण मिसमार हो जाण ते मुराद ने दोबारा यादगार खड़ी कीती और ऐसा करन नू उसने पुन मनिया ते पुश्त दर पुश्त इस यादगार दी कायमी नू उसने अपने तन भाग समझ। मुसलमानी दीन दे मरकज़ विच पंज सदियां इस यादगार दा कायम रहना सतगुरु जी दे उत्थे जाण और अलौकिक सत्कार प्राप्त करन दी उगाई पर रहा है। साढ़े लिए तो भाई गुरदास जी की उगाई काफ़ी है, ये असा बाहरले सबूत दिखाए हैं जो मिले हैं। वाहिगुरु जी का खालसा, वाहिगुरु जी की फतह।